ਪਹਿਲਾਂ ਵੀ ਆਪ ਸਰੋਤਾ ਜਨ ਸੰਤ ਕਵੀ ਤੇ ਅਧਿਆਤਮਿਕ ਰੰਗ ਚ ਰੰਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਉੱਤਮ ਰਚਨਾਵਾਂ ਚੋਂ ਗੁਰੂ ਨਾਨਕ ਚਮਤਕਾਰ ਵਿੱਚੋਂ ਚੋਣਵੀਆਂ ਰਚਨਾ ਸਰਵਣ ਕਰ ਚੁੱਕੇ ਹੋ। ਸਰੋਤਿਆਂ ਦੀ ਪਸੰਦ ਅਤੇ ਉਸਾਰੂ ਉਤਸ਼ਾਹ ਦਾ ਸਦਕਾ ਇਸੇ ਲੜੀ ਵਿੱਚ ਅਗਲੀਆਂ ਕੁਝ ਚੋਣਵੀਆਂ ਸਾਖੀਆਂ, ਜਿਨ੍ਹਾਂ ਵਿੱਚੋਂ ਨਵੀਂ ਪੀੜ੍ਹੀ ਨੂੰ ਗੁਰਮਤਿ ਜੀਵਨ ਦੀ ਸੇਧ ਮਿਲਦੀ ਹੈ, ਨਾਲ ਦੇ ਨਾਲ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਜਿਹੀ ਜਾਣਕਾਰੀ ਭਰਪੂਰ ਸਾਖੀਆਂ ਲਈ ਇੱਥੇ ਆਵਾਜ਼ ਦੇ ਰਹੇ ਹਨ ਗਿਆਨੀ ਜਸਵਿੰਦਰ ਸਿੰਘ ਜੀ ਦਰਦੀ ਕਪੂਰਥਲੇ ਵਾਲੇ। ਉਹਨਾਂ ਤੋਂ ਅਗਲੀਆਂ ਸਾਖੀਆਂ ਸਰਵਣ ਕਰੋ।
ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਗੁਰੂ ਨਾਨਕ ਚਮਤਕਾਰ ਅੰਦਰ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਹੀ ਸਾਖੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ। ਕੁਰੂਕਸ਼ੇਤਰ ਦੀ ਧਰਤੀ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਪਹੁੰਚਦੇ ਨੇ, ਔਰ ਜਿਸ ਵੇਲੇ ਸਨੇ ਸਨੇ ਚੱਲਦੇ ਅਨੇਕਾਂ ਦਾ ਹਨੇਰਾ ਦੂਰ ਕਰਦੇ ਸੂਰਜ ਗ੍ਰਹਿਣ ਦਾ ਮੇਲਾ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਆ ਗਏ। ਜਿਸ ਵੇਲੇ ਗ੍ਰਹਿਣ ਲੱਗ ਰਿਹਾ ਸੀ, ਸ੍ਰਿਸ਼ਟੀ ਇਸ਼ਨਾਨ ਤੇ ਦਾਨ ਵਿੱਚ ਜੁੱਟ ਰਹੀ ਸੀ। ਉਸ ਵੇਲੇ ਸਤਿਗੁਰੂ ਜੀ ਧਿਆਨ ਮਗਨ ਬੈਠੇ ਤੇ ਮਰਦਾਨਾ ਇਲਾਹੀ ਰੰਗ ਵਿੱਚ ਜਗਤ ਆਧਾਰ ਜੀ ਦਾ ਕੀਰਤਨ ਕਰ ਰਿਹਾ ਸੀ। ਜਿਸ ਵੇਲੇ ਇੱਕ ਰਾਣੀ ਤੇ ਉਸ ਦਾ ਪੁੱਤਰ ਆ ਪਹੁੰਚੇ, ਇਹ ਆਪਣਾ ਰਾਜ ਭਾਗ ਖੁਹਾ ਕੇ ਆਏ ਸਨ। ਰਾਹ ਵਿੱਚ ਯੁਵਰਾਜ ਨੇ ਇੱਕ ਮਿਰਗ ਸ਼ਿਕਾਰ ਕੀਤਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੱਜ ਹੀ ਗ੍ਰਹਿਣ ਹੈ। ਜਦ ਉਹ ਤੀਰਥ ਨੂੰ ਆ ਰਿਹਾ ਸੀ ਤਾਂ ਅੱਗੇ ਗੁਰੂ ਜੀ ਦੀ ਨੂਰ ਵਰਸਾਉਂਦੀ ਸੋਹਣੀ ਸੂਰਤ ਵੇਖੀ। ਐਸੀ ਅਗੰਮੀ ਧੂ ਕੋਈ ਪਈ ਕਿ ਘੋੜੇ ਤੋਂ ਉਤਰ ਕੇ ਚਰਨਾਂ 'ਤੇ ਪੈ ਗਿਆ। ਰਾਣੀ ਵੀ ਡੋਲਿਓਂ ਉਤਰੀ, ਮੱਥਾ ਟੇਕਿਆ, ਹਰਨ ਮਹਾਰਾਜ ਜੀ ਦੇ ਅੱਗੇ ਲਿਆ ਤਰਿਆ। ਆਪ ਨੇ ਆਗਿਆ ਕੀਤੀ ਕਿ ਮਟਕੇ ਵਿੱਚ ਪਾ ਕੇ ਰਿੰਨਣਾ ਤਰ ਦਿਓ। ਉੱਧਰ ਰਾਜੇ ਦੇ ਟਹਿਲ ਵਾਲਿਆਂ ਨੇ ਹਰਨ ਦਾ ਮਾਸ ਰਿੱਝਣਾ ਤਰ ਦਿੱਤਾ। ਇੱਧਰ ਰਾਜੇ ਨੇ ਆਪਣਾ ਦੁੱਖੜਾ ਗੁਰੂ ਜੀ ਨੂੰ ਕਹਿ ਸੁਣਾਇਆ ਤੇ ਅਰਜ ਕੀਤੀ ਕਿ ਐਸੀ ਅਸੀਸ ਦਿਓ ਜੋ ਮੇਰਾ ਰਾਜ ਮੈਨੂੰ ਫੇਰ ਪ੍ਰਾਪਤ ਹੋ ਜਾਵੇ। ਗੁਰੂ ਜੀ ਨੇ ਫਰਮਾਇਆ, ਰਾਜ ਦੁੱਖਾਂ ਦਾ ਮੂਲ ਹੈ। ਜੇ ਰਾਜਾ ਰਾਜ ਨੂੰ ਆਪਣੇ ਸੁੱਖਾਂ ਲਈ ਸਮਝੇ, ਜੇ ਰਾਜਾ ਰਾਜ ਨੂੰ ਪਰਜਾ ਦੀ ਸੇਵਾ ਸਮਝੇ ਤੇ ਉਸ ਨੂੰ ਆਪਣੀ ਔਲਾਦ ਜਾਣ ਕੇ ਪਾਲੇ ਤੇ ਮਨ ਦਾ ਰੌਂ ਸਾਈਂ ਦੀ ਹੋਂਦ ਨਾਲ ਲਾਈ ਰੱਖੇ ਤਾਂ ਰਾਜ ਵਿੱਚ ਝੱਲੇ ਦੁੱਖ ਪਰਉਪਕਾਰ ਲਈ ਹੋ ਜਾਂਦੇ ਹਨ। ਰਾਜ ਵੀ ਮਾਨੋ ਕਿਰਤ ਬਣ ਜਾਂਦਾ ਹੈ, ਜਿਸ ਦੀ ਸੁਰਤ ਸਾਈਂ ਨਾਲ ਸੁਰ ਹੋਈ ਰਹਿੰਦੀ ਹੈ ਤੇ ਜੋ ਸਰਬੱਤ ਦਾ ਭਲਾ ਕਰਨ ਵਿੱਚ ਦੇਹੀ ਨੂੰ ਸਫਲ ਕਰਦਾ ਹੈ ਉਸ ਦਾ ਆਇਆ ਸਫਲ ਹੈ। ਹੇ ਰਾਜਪੁੱਤਰ, ਜੇ ਤੂੰ ਸਾਈਂ ਵਿੱਚ ਲੱਗ ਪਵੇਂ ਤੇ ਪਰਜਾ ਪਾਲਣ ਦਾ ਖਿਆਲ ਪੱਕਾ ਕਰੇ ਤਾਂ ਰਾਜ ਮੁੜ ਪੈਣਾ ਵੱਡੀ ਗੱਲ ਨਹੀਂ। ਇੰਨੇ ਨੂੰ ਦੂਰੋਂ ਪੰਡਤਾਂ ਸਾਧੂਆਂ ਤੇ ਹੋਰ ਲੋਕਾਂ ਨੇ ਧੂੰਆਂ ਡਿੱਠਾ, ਸੋ ਡਾਢੇ ਗੁੱਸੇ ਨਾਲ ਬੋਲੇ, ਤੂੰ ਕੌਣ ਹੈ? ਤੇਰਾ ਧਰਮ ਹੈ? ਤੇਰਾ ਧਰਮ ਕੀ ਹੈ? ਗ੍ਰਹਿਣ ਵੇਲੇ ਚੁੱਲ੍ਹਾ ਗਰਮ ਕੀਤਾ ਹੈ? ਹੈ? ਸਤਿਗੁਰ ਨੇ ਕਿਹਾ, ਭੁੱਖ ਛਮਣ ਵਾਸਤੇ ਭਖ ਰਿਹਾ ਹੈ ਚੁੱਲ੍ਹਾ। ਤਦ ਪੰਡਿਤ ਪਾਂਧੇ ਕ੍ਰੋਧ ਵਿੱਚ ਭਰ ਕੇ ਮਾਰਨ ਨੂੰ ਉਲਰੇ। ਇਹ ਤੱਕ ਕੇ ਸਤਿਗੁਰਾਂ ਨੇ ਕਿਹਾ ਕਿ ਜੇ ਦੇਗਚੀ ਵਿੱਚ ਰਿੱਝ ਰਿਹਾ ਗ੍ਰਹਿਣ ਵਿੱਚ ਮਨੇ ਹੈ ਅਤੇ ਸਾਡਾ ਮਾਰਨਾ ਗ੍ਰਹਿਣ ਵਿੱਚ ਵਿਹਿਤ ਹੈ ਤਾਂ ਜੀ ਸਦਕੇ ਆਓ ਅਤੇ ਜੇ ਕੁਛ ਵਿਚਾਰ ਕਰਨੀ ਹੈ ਤਾਂ ਕਰ ਲਓ। ਇਹ ਸੁਣ ਕੇ ਉਹ ਕੁਛ ਸ਼ਰਮਿੰਦੇ ਹੋਏ ਅਤੇ ਫਿਰ ਛੇਤੀ ਨਾਲ ਨਾਨੂ ਨਾਮੇ ਦਿਗ ਵਿਜਈ ਪੰਡਿਤ ਨੂੰ ਸੱਦ ਕਰ ਲਿਓ ਨੇ। ਉਸ ਨੇ ਆ ਕੇ ਮਾਸ 'ਤੇ ਚਰਚਾ ਛੇੜ ਦਿੱਤੀ। ਸਤਿਗੁਰਾਂ ਨੇ ਉਸ ਨੂੰ ਦੱਸਿਆ ਕਿ ਇਹ ਮਨੁੱਖਾ ਜਨਮ ਪਸ਼ੂਆਂ ਤੋਂ ਉੱਚੀ ਜੂਨ ਹੈ। ਮਨੁੱਖਾ ਦੇਹੀ ਵਿੱਚ ਪਸ਼ੂ ਵਿਰਤੀ ਨਾਲੋਂ ਵਿਤਰੇਕ ਬੁੱਧੀ ਵਧਵੀਂ ਸ਼ੈ ਹੈ। ਬੁੱਧ ਸਾਈਂ ਵੱਲ ਲਾਇਆਂ ਇੱਕ ਹੋਰ ਬੁੱਧੀ ਉਦੈ ਹੁੰਦੀ ਹੈ ਜਿਸ ਨੂੰ ਸਿੱਧ ਜਾਂ ਸੁੱਧ ਕਹੀਦਾ ਹੈ। ਫਿਰ ਮਨੁੱਖ ਨੂੰ ਜੀਵਨ ਦਾ ਉੱਚਾ ਰਸ ਪੈਂਦਾ ਹੈ। ਪਰ ਜੇ ਮਨ ਪਸ਼ੂਆਂ ਵਾਲੀਆਂ ਅਨੇਕਾਂ ਸੋਚਾਂ ਅਤੇ ਵਿਚਾਰ ਵਾਲੀਆਂ ਅਨੇਕਾਂ ਬਿਰਤੀਆਂ ਵਿੱਚ ਹੀ ਭਟਕਦਾ ਫਿਰੇ ਤਾਂ ਇਸ ਦਾ ਆਪਣਾ ਆਪ ਖਿੰਡਿਆ ਫਿਰਦਾ ਹੈ। ਖਿੰਡਾਓ ਵਿੱਚ ਮਨ ਆਪਣੇ ਬਲ ਵਿੱਚ ਨਹੀਂ ਰਹਿੰਦਾ। ਤੁਸਾਂ ਨੇ ਜੋ ਕਰਮ ਧਰਮ ਮ੍ਰਿਤ ਪੂਜਾ ਇਸ਼ਨਾਨ ਦਾਨ ਬਣਾਏ ਹਨ ਇਹ ਸਾਰੇ ਸਰੀਰ ਦੇ ਕਰਮ ਹਨ। ਤੁਸੀਂ ਇਹ ਕਰਮ ਮਾਤਰ ਕਰਦੇ ਹੋ। ਮਨ ਦੀ ਮੈਲ ਅਤੇ ਖਿੰਡਾਓ ਤੁਸੀਂ ਦੂਰ ਨਹੀਂ ਕਰਦੇ। ਐਸੇ ਕਰਮ ਧਰਮ ਕਰਨ ਵਾਲਿਆਂ ਨੂੰ ਸਗੋਂ ਹਉਮੈ ਵਿੱਚ ਬੰਨਦੇ ਹਨ। ਹੁਣ ਗ੍ਰਹਿਣ ਲੱਗ ਰਿਹਾ ਹੈ। ਇਹ ਕੁਦਰਤ ਦਾ ਇੱਕ ਪਰਤਵ ਹੈ। ਕਿੱਥੇ ਸੂਰਜ, ਕਿੱਥੇ ਤੁਸੀਂ? ਕਿਹੜਾ ਸੂਰਜ ਅਤੇ ਕਿਹੜਾ ਰਾਖਸ਼ ਉਸ ਨੂੰ ਰੋਕਣ ਵਾਲਾ? ਤੁਸੀਂ ਨਹਾ ਰਹੇ ਹੋ, ਦਾਨ ਕਰ ਰਹੇ ਹੋ, ਮਨ ਉਸੇ ਤਰ੍ਹਾਂ ਅੱਗੇ ਵਾਂਗ ਧੰਦੇ ਧੰਦਾਲਾਂ ਵਿੱਚ ਫਾਥੇ ਪਏ ਹਨ। ਕੌਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਸੇ ਤਰ੍ਹਾਂ ਵਰਤ ਰਹੇ ਹਨ। ਪਸ਼ੂ ਬ੍ਰਿਤੀ ਉਸੇ ਤਰ੍ਹਾਂ ਪ੍ਰਧਾਨ ਹੈ। ਇਸ ਬ੍ਰਿਤੀ ਉੱਤੇ ਤੁਸਾਂ ਰੱਬੀ ਪਿਉਂਦ ਨਹੀਂ ਲਾਈ। ਤੁਹਾਡਾ ਮਾਸ ਨਾ ਖਾਣਾ ਕੋਈ ਪੁੰਨ ਨਹੀਂ। ਗਿਆਨ ਵਿੱਚ ਤੁਸੀਂ ਨਹੀਂ ਜਾਗੇ। ਧਿਆਨ ਸਿੱਧੀ ਤੁਸਾਂ ਨਹੀਂ ਪਾਈ। ਪਰਮੇਸ਼ੁਰ ਦੇ ਪਿਆਰ ਵਿੱਚ ਤੁਸੀਂ ਨਹੀਂ ਆਏ। ਸੁਰਤ ਪਸ਼ੂ ਸੁਰਤ ਹੀ ਰਹੀ ਹੈ। ਨਾ ਮਨੁੱਖ ਰੂਪ ਵਿੱਚ ਆਈ, ਨਾ ਦੇਵਤਾ ਰੂਪ ਵਿੱਚ। ਮਾਸ ਨਾ ਖਾਓ ਤਾਂ ਕੀ ਵਡਿਆਈ ਹੈ? ਖਾਓ ਤਾਂ ਕੀ ਵਾਧਾ ਹੈ? ਮਾਸ ਦਾ ਝਗੜਾ ਤੁਸਾਂ ਵਿੱਚ ਪ੍ਰਧਾਨ ਹੈ, ਪਰ ਪਰਾਇਆ ਹੱਕ, ਪਰਾਈ ਇਸਤਰੀ ਇਹ ਤੁਹਾਨੂੰ ਮਾਸ ਖਾਣ ਕੋਲੋਂ ਭੈੜੇ ਨਹੀਂ ਪਾਸਦੇ। ਆਪਣੇ ਸਰੀਰ ਨਾਲ ਪਿਆਰ ਕਰਨਾ ਇਹ ਵੀ ਮਾਸ ਨਾਲ ਪਿਆਰ ਕਰਨਾ ਹੈ। ਪਾਪਾਂ ਨਾਲ ਪਿਆਰ ਕਰਨਾ ਵੀ ਮਾਸ ਨਾਲ ਪਿਆਰ ਕਰਨਾ ਹੈ। ਇਹ ਮਾਸ ਤੁਸਾਂ ਨਹੀਂ ਤਿਆਗਿਆ। ਬਾਕੀ ਰਹੀ ਇਨਸਾਨ ਦੀ ਕੁਦਰਤੀ ਮਾਸ ਨਾਲ ਲਗਾਓ ਦੀ ਗੱਲ, ਸੋ ਮਾਸ ਤੋਂ ਜੰਮਣਾ, ਮਾਸ ਤੋਂ ਦੁੱਧ ਪੀਣਾ, ਪਲਣਾ ਸਾਰੇ ਮਾਸ ਦੇ ਵਿਹਾਰ ਹਨ। ਫਿਰ ਤੁਹਾਡਾ ਸ਼ਾਸਤਰਾਂ 'ਤੇ ਮਾਣ ਹੈ ਕਿ ਉਹ ਮਾਸ ਮਨ੍ਹਾ ਕਰਦੇ ਹਨ, ਪਰ ਸ਼ਾਸਤਰ ਹੀ ਜੱਗ ਵਿੱਚ ਹੋਮ ਵਿੱਚ ਵਿਆਹ ਆਦਿ ਉਤਸਵਾਂ ਵਿੱਚ ਮਾਸ ਵਿਹਿਤ ਦੱਸਦੇ ਹਨ ਅਤੇ ਸਾਰੇ ਵਡੱਕੇ ਮਾਸ ਵਰਤਦੇ ਰਹੇ ਹਨ। ਕਿਸ ਵਿਚਾਰ ਨਾਲ ਤੁਹਾਨੂੰ ਕੇਵਲ ਮਾਸ ਦਾ ਤਿਆਗ ਧਰਮ ਦਿਸਦਾ ਹੈ, ਪਰ ਦਿਨੇ ਰਾਤ ਦੇ ਵਿਵਹਾਰ ਪਾਪ ਰੂਪੀ ਮਾਸ ਨਾਲੋਂ ਮਾੜੇ ਨਹੀਂ ਦਿਸਦੇ? ਚਿੱਤ ਦੀ ਬ੍ਰਿਤੀ ਤੁਹਾਡੀ ਦੇਹ ਦੇ ਪਿਆਰ ਤੋਂ ਜੋ ਮਾਸ ਹੈ ਉੱਚੀ ਨਹੀਂ ਉੱਠਦੀ। ਦੇਹ ਦੇ ਪਿਆਰ ਕਰਕੇ ਹੀ ਬੰਦਾ ਸਾਰੇ ਪਾਪ ਕਰਦਾ ਹੈ। ਫਿਰ ਮਾਸ ਅਤੇ ਮਾਸ ਦਾ ਪਿਆਰ ਅਤੇ ਮਾਸ ਤੋਂ ਉਪਜੇ ਪਾਪ ਤੁਹਾਡੇ ਨਾਲ ਹਨ। ਮਾਸ ਖਾਣ ਅਤੇ ਨਾ ਖਾਣ ਦੇ ਝਗੜੇ ਅਤੇ ਇਸ ਪਰ ਬਹਿਸਾਂ ਕਰਨੀਆਂ ਅਤੇ ਸਿਰ ਪਾੜਨ ਤੱਕ ਦੇ ਜੰਗ ਰਚਾ ਲੈਣੇ ਸਿਵਾ ਭੁੱਲ ਦੇ ਹੋਰ ਕੀ ਹਨ? ਫਿਰ ਤੁਹਾਡੇ ਪੁਰੋਹਿਤ, ਰਾਜੇ, ਪਾਤਸ਼ਾਹ, ਖੱਤਰੀ, ਸੂਰਮੇ ਸਭ ਮਾਸ ਖਾਂਦੇ ਹਨ। ਉਹਨਾਂ ਦਾ ਦਾਨ ਤੁਸੀਂ ਲੈਂਦੇ ਹੋ। ਤੁਸੀਂ ਦਾਨ ਲੈਣ ਵਾਲੇ ਸੁਰਗਾਂ ਨੂੰ ਜਾਸੋ ਮਾਸ ਨਾ ਖਾਣ ਕਰਕੇ, ਅਤੇ ਉਹ ਦਾਨ ਦੇਣ ਵਾਲੇ ਨਰਕਾਂ ਨੂੰ ਜਾਸਣ ਮਾਸ ਖਾਣ ਕਰਕੇ। ਹੈ ਨਾਨੂ, ਆਪ ਨੇ ਬੜੇ ਜ਼ੋਰ ਨਾਲ ਵਾਕ ਉਚਾਰੇ ਹਨ ਅਤੇ ਸਾਡੀ ਸਮਝ ਦੇ ਹਨੇਰੇ ਨੂੰ ਚਾਨਣਾ ਪਾਇਆ ਹੈ। ਗੱਲਾਂ ਕਰੜੀਆਂ ਹਨ, ਚੁਭਦੀਆਂ ਹਨ, ਪਰ ਹਨ ਸੱਚੀਆਂ। ਕਿਰਪਾ ਕਰਕੇ ਇਹ ਦੱਸੋ ਕਿ ਮਾਸ ਖਾਣਾ ਤੁਹਾਡੇ ਮਤ ਵਿੱਚ ਚੰਗਾ ਹੈ ਕਿ ਮਾੜਾ? ਗੁਰੂ ਜੀ, ਇਹ ਮਨੁੱਖਾ ਦੇਹੀ ਇੱਕ ਤਰ੍ਹਾਂ ਦੀ ਪਸ਼ੂ ਦੇਹੀ ਹੈ ਅਤੇ ਮਾਸ ਇਸ ਵਿੱਚ ਜੋ ਸੁਰਤ ਨੇ ਮਤ ਅਤੇ ਮਨ ਦੇ ਅੰਤ ਵਿੱਚ ਬੁੱਧ ਦੀ ਅਵਸਥਾ ਪਾ ਲਈ ਹੈ ਇਹ ਪਸ਼ੂ ਤੋਂ ਉੱਚੀ ਗੱਲ ਪ੍ਰਾਪਤ ਹੋਈ ਹੈ। ਮਨੁੱਖ ਤਾਂ ਤੇ ਅਕਲ ਸੋਚ ਵਿਚਾਰ ਵਾਲਾ ਹੈ, ਹੁਣ ਇਸ ਨੂੰ ਚਾਹੀਏ ਕਿ ਬੁੱਧ ਤੋਂ ਹੋਰ ਉੱਚਾ ਉੱਠੇ ਅਤੇ ਸੁੱਧ ਵਿੱਚ ਆਏ। ਸੁੱਧ ਉਹ ਬੁੱਧੀ ਹੈ ਕਿ ਜਿਸ ਨਾਲ ਮਨ ਨੂੰ ਅਨੁਭਵ ਖੁੱਲ੍ਹਦਾ ਹੈ। ਅਕਲ ਤੇ ਬੁੱਧ ਤੋਂ ਉਚੇਰੀ ਸੁੱਤੇ ਸਿੱਧ ਦੀ ਸੋਝੀ ਹੋ ਆਉਂਦੀ ਹੈ। ਆਪਾ ਇਸ ਜਗਤ ਦੇ ਮੂਲ ਨਾਲ ਹਰ ਵੇਲੇ ਇੱਕ ਸੁਰ ਹੋਇਆ ਰਹਿੰਦਾ ਹੈ, ਜਿਸ ਤੋਂ ਇਹ ਇੱਕ ਉੱਚਾ ਰਸ ਮਾਣਦਾ ਹੈ, ਜੋ ਰਸ ਕੇ ਪਸ਼ੂ ਬ੍ਰਿਤੀ ਦੇ ਰਸ ਨਾਲੋਂ ਵੀ ਅਤੇ ਮਨੁੱਖ ਬ੍ਰਿਤੀ ਦੇ ਮਨ ਅਰ ਦਿਮਾਗ ਦੇ ਰਸ ਕੋਲੋਂ ਵੀ ਉੱਚਾ ਹੁੰਦਾ ਹੈ ਅਤੇ ਉਹ ਆਪੇ ਵਿੱਚੋਂ ਆਉਂਦਾ ਹੈ। ਇਸ ਨੂੰ ਗਿਆਨ ਕਹੋ, ਧਿਆਨ ਕਹੋ, ਪਾਰਦਰਸ਼ਕ ਦ੍ਰਿਸ਼ਟੀ ਕਹੋ, ਸਾਖੀ ਪਦ ਵਿੱਚ ਇਸ ਸਥਿਤੀ ਕਹੋ, ਵਾਹਿਗੁਰੂ ਜੀ ਨਾਲ ਮੇਲ ਕਹੋ, ਜੋ ਜੀ ਆਵੇ ਕਹਿ ਲਓ। ਇਸ ਨਾਲ ਹੁੰਦੀ ਹੈ ਦ੍ਰਿਸ਼ਟਾ ਪਦ ਵਿੱਚ ਸਥਿਤੀ। ਹੇ ਪੰਡਿਤ, ਕਰਤੱਵ ਇਹ ਹੈ ਪੰਡਿਤ, ਫਿਰ ਮਨੁੱਖ ਰੱਬ ਹੋ ਜਾਂਦਾ ਹੈ। ਗੁਰੂ ਜੀ, ਇਹੋ ਤਾਂ ਸਾਡੇ ਭੁਲਾਵੇ ਹਨ, ਜੋ ਤੁਸੀਂ ਕਰਨੀ ਨਹੀਂ ਕਰਦੇ ਅਤੇ ਗੱਲਾਂ ਨਾਲ ਛਾਲਾ ਮਾਰਦੇ ਹੋ। ਮਨੁੱਖ ਪਸ਼ੂ ਹੈ, ਇਸ ਦੀ ਦੇਹ ਜਾਨਵਰਾਂ ਵਰਗੀ ਹੈ, ਇਸ ਦਾ ਜੰਮਣਾ ਪਲਣਾ ਖਾਣਾ ਪੀਣਾ ਸਭ ਪਸ਼ੂਆਂ ਵਾਂਗੂ ਹਨ। ਦੇਹ ਹੁੰਦਿਆਂ ਇਹ ਖੇਡ ਜਾਰੀ ਰਹਿੰਦੀ ਹੈ, ਇਹਨਾਂ ਤੋਂ ਜੀਵ ਜਦ ਵੈਰਾਗ ਧਾਰਦਾ ਹੈ ਤਾਂ ਖਾਣਾ ਪੀਣਾ ਅਤੇ ਹੋਰ ਸਰੀਰਕ ਲੋੜਾਂ ਨੂੰ ਵਰਤਾਂ ਹੱਠਾਂ ਤਪਾਂ ਨਾਲ ਫਤਿਹ ਕਰਨ ਦੀ ਕਰਦਾ ਹੈ ਤਾਂ ਪੁੱਠਾ ਹੋ ਡਿੱਗਦਾ ਹੈ। ਇਹ ਸਰੀਰਕ ਲੋੜਾਂ ਹਨ, ਇਹਨਾਂ ਨੂੰ ਮਾਰਨਾ ਨਹੀਂ ਸੰਜਮ ਵਿੱਚ ਕਰਨਾ ਹੈ। ਖਾਣ ਪੀਣ ਦੇ ਝਗੜਿਆਂ ਵਿੱਚ ਪੈ ਕੇ ਹੋਰ ਝੇੜੇ ਸੁਰਤ ਲਈ ਨਹੀਂ ਸਹੇੜਨੇ, ਇੱਕ ਨਿਯਮ ਬਣਾ ਲਓ, ਉਸ ਦੀ ਵਰਤੋਂ ਨਾਲ ਖਾਣ ਪੀਣ ਦੇ ਝਗੜੇ ਦੂਰ ਹੋ ਜਾਣਗੇ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਜਿਸ ਸ਼ੈ ਦੇ ਖਾਣ ਨਾਲ ਸਰੀਰ ਵਿੱਚ ਰੋਗ ਆਵੇ ਅਤੇ ਮਨ ਵਿੱਚ ਵਿਕਾਰ ਉਤਪਤ ਹੋਣ, ਉਸ ਦੇ ਖਾਣ ਨੂੰ ਖੁਆਰੀ ਸਮਝੋ। ਇਸ ਪਸ਼ੂ ਸਰੀਰ ਦੀਆਂ ਲੋੜਾਂ ਅਕਲ ਅਤੇ ਸੰਜਮ ਨਾਲ ਪੂਰੀਆਂ ਕਰਦਿਆਂ ਅਤੇ ਇਹਨਾਂ ਵਿੱਚ ਖੁਆਰ ਨਾ ਹੁੰਦਿਆਂ ਮਨੁੱਖ ਇੱਕ ਤਾਂ ਅਰੋਗ ਰਹਿੰਦਾ ਹੈ, ਦੂਜੇ ਯਤਨ ਕਰੇ ਤਾਂ ਅੰਤਰੀਵ ਤਰੱਕੀ ਕਰਦਾ ਹੈ, ਫਿਰ ਬੁੱਧੀ ਮੰਡਲ ਵਿੱਚੋਂ ਸਿੱਧੀ ਦੇ ਮੰਡਲ ਵੱਲ ਤੁਰ ਪੈਂਦਾ ਹੈ। ਸਾਈਂ ਦਾ ਪਿਆਰ ਇਸ ਵਿੱਚ ਕੋਈ ਨਵੀਂ ਰੂਹ ਫੂਕ ਦਿੰਦਾ ਹੈ ਅਤੇ ਮਨੁੱਖ ਮਾਨੋ ਦੇਵਤਾ ਰੂਪ ਬਣ ਜਾਂਦਾ ਹੈ। ਸਾਡਾ ਸੁਭਾਵ ਜੋ ਜਾਨਦਾਰਾਂ ਨਾਲ ਸਾਂਝਾ ਹੈ, ਇੱਕ ਮਾਨੋ ਖੱਟੇ ਦਾ ਬੂਟਾ ਹੈ, ਉਸ ਪਰ ਜੋ ਬੁੱਧੀ ਅਤੇ ਸਿੱਧੀ ਦੀ ਤਰੱਕੀ ਹੁੰਦੀ ਹੈ ਉਹ ਦੇਵਤਾ ਸੁਭਾਵ ਦੀ ਪਿਉਂਦ ਲੱਗਦੀ ਹੈ। ਜਿਵੇਂ ਖੱਟੇ ਉੱਤੇ ਸੰਗਤਰੇ ਦੀ ਪਿਉਂਦ ਕਰੀਦੀ ਹੈ, ਇਸ ਤਰ੍ਹਾਂ ਜੇ ਖੱਟੇ ਦਾ ਮੂਲ ਪੇੜ ਹੈ ਉਹ ਕੱਟੀ ਦਾ ਨਹੀਂ, ਉਹ ਹੇਠੋਂ ਰਸ ਲਿਆਉਂਦਾ ਹੈ ਅਤੇ ਪਿਉਂਦ ਨੂੰ ਦਿੰਦਾ ਹੈ। ਪਿਉਂਦ ਉਸ ਰਸ ਨੂੰ ਅੱਗੇ ਲਿਜਾ ਕੇ ਸੰਤਰੇ ਦਾ ਫਲ ਪੈਦਾ ਕਰਦੀ ਹੈ। ਹਾਂ, ਜੇ ਖੱਟੇ ਦੀ ਕੋਈ ਟਾਹਣੀ ਫੁੱਟੇ ਤਾਂ ਉਹ ਕੱਟਦੀ ਰਹਿੰਦੀ ਹੈ। ਇਸ ਤਰ੍ਹਾਂ ਮਨੁੱਖ ਆਪਣੇ ਅੰਦਰਲੇ ਨੂੰ ਦੇਵ ਬਣਾ ਸਕਦਾ ਹੈ, ਸਿੱਧੀ ਦੇ ਮੰਡਲ ਵਿੱਚ ਲਿਜਾ ਸਕਦਾ ਹੈ, ਲਿਵ ਵਿੱਚ ਉੱਚਾ ਹੋ ਸਕਦਾ ਹੈ। ਇਹ ਸਭ ਕੁਛ ਭੁਲਾ ਕੇ ਤੁਸੀਂ ਨਿਰੇ ਤਪ ਬ੍ਰਤ ਆਦਿ ਕਠਿਨਾਈਆਂ ਦਿਲਗੀਰੀ ਵਾਲੀਆਂ ਉਦਾਸੀਆਂ ਅਤੇ ਸਰੀਰ ਦੀ ਪਾਲਣਾ ਕਰਨ ਵਾਲੀਆਂ ਸ਼ੈਆਂ ਦਾ ਤਿਆਗ ਕਰਕੇ ਮਾਨੋ ਖੱਟੇ ਦੇ ਬੂਟੇ ਨੂੰ ਕੱਟਣ ਦਾ ਯਤਨ ਕਰਦੇ ਹੋ, ਪਰ ਮਨ ਉੱਥੇ ਦਾ ਉੱਥੇ ਉਦਾਸੀ ਵਿੱਚ ਗਿਣਤੀਆਂ ਵਿੱਚ ਅਤੇ ਕਰਮ ਕਾਂਡ ਕਰਦਿਆਂ ਜ਼ੋਰ ਲਾਉਂਦਿਆਂ ਸਰੀਰ ਦੇ ਪਸ਼ੂ ਸੁਭਾਵਾਂ ਵਿੱਚ ਮਾਨੋ ਖੱਟੇ ਦਾ ਖੱਟਾ ਹੀ ਰਹਿੰਦਾ ਹੈ। ਇਹ ਅਵਸਥਾ ਪੰਡਿਤ ਜੀ ਨਿਤਾਣੀ ਅਵਸਥਾ ਹੈ। ਨਾਨੂ ਸੋਚੀ ਪੈ ਰਿਹਾ ਸੀ, ਅਚਾਨਕ ਬ੍ਰਿਤੀ ਸੱਚ ਦੇ ਘਰ ਆ ਗਈ ਅਤੇ ਨਿੰਮੀ ਆਵਾਜ਼ ਵਿੱਚ ਬੋਲਿਆ, ਨਾਨੂ, ਅਗੰਮੀ ਗੱਲਾਂ ਕਰਨ ਵਾਲੇ ਦਾਤਿਆ, ਠੀਕ ਹੈ, ਮੈਂ ਵੇਦ ਸ਼ਾਸਤਰ ਪੜ੍ਹੇ ਅਤੇ ਦਿੱਗ ਵਿਜੈ ਵੀ ਕੀਤੀ, ਮੈਂ ਸਕੰਦ ਅਤੇ ਭਵਿੱਖਤ ਪ੍ਰਾਣ ਵਿੱਚ ਪੜ੍ਹ ਕੇ ਅਨੁਮਾਨ ਲਾਏ ਕਿ ਨਾਨਕ ਨਾਮੇ ਅਵਤਾਰ ਦੇ ਹੋਣ ਦਾ ਸਮਾਂ ਹੈ ਅਤੇ ਮੈਂ ਆਪਣੇ ਨਾਨੂ ਨਾਉ ਨੂੰ ਨਾਨਕ ਨਾਮ ਬਣਾ ਕੇ ਮਹਿਮਾ ਪਾਈ, ਪਰ ਅੱਜ ਪਤਾ ਲੱਗਾ ਕਿ ਉਹ ਨਾਨਕ ਤੂੰ ਹੈ। ਮੈਂ ਹੁਣ ਤੋਂ ਮੁੜ ਕੇ ਨਾਨੂ ਕਹਾਵਾਂਗਾ, ਤੂੰ ਮੇਰਾ ਕਰਕੇ ਇਹ ਦਾਨ ਕਰ ਕਿ ਜੀਕੂ ਮੇਰੀ ਲਿਵ ਲੱਗੇ। ਉਹ ਤਿਆਗ ਕੀਕੂ ਦੂਰ ਹੋਵਣ ਜੋ ਕਰੀਦੇ ਹਨ ਪਰ ਹੁੰਦੇ ਨਹੀਂ। ਬਣਾ ਵਿੱਚ ਜਾ ਫੋਕੇ ਤਪਾਂ ਵਿੱਚ ਦੇਹੀ ਕਾਲ ਕਾਲ, ਮੈਂ ਲੋਕੀ ਡਿੱਠੇ ਹਨ ਜੋ ਮੁੜ ਪਸ਼ੂ ਬਿਰਤੀ ਵਿੱਚ ਆ ਜਾਂਦੇ ਹਨ। ਵੇਦਾਂਤ ਵੇਤਾ ਬ੍ਰਹਮ ਬ੍ਰਹਮ ਕੂਕ ਦੇ ਸਾਰੇ ਬ੍ਰਹਮ ਦ੍ਰਿਸ਼ਟੀ ਆਖਦੇ ਪਸ਼ੂ ਬਿਰਤੀ ਦੇ ਵੇਗਾਂ ਤੋਂ ਨਹੀਂ ਛੁੱਟਦੇ। ਨਿਰੇ ਬਹਿਸਾਂ ਵਿੱਚ, ਵਿਦਿਆ ਦੀਆਂ ਚੰਚਲਤਾਈਆਂ ਵਿੱਚ ਅਤੇ ਕਥਨੀਆਂ ਵਿੱਚ ਵੱਸਦੇ ਹਨ। ਜਿਵੇਂ ਤੁਸਾਂ ਕਿਹਾ ਹੈ, ਖੱਟੇ ਉੱਤੇ ਸੰਤਰੇ ਦੀ ਪਿਉਂਦ ਨਹੀਂ ਲੱਗਦੀ, ਲੱਗਦੀ ਹੈ ਤਾਂ ਟੁਰਦੀ ਨਹੀਂ। ਗੁਰੂ ਜੀ ਮਨ ਆਖਦੇ ਹਨ ਜਾਣਨ ਨੂੰ। ਮਨ ਉਹ ਇੰਦਰਾ ਹੈ ਜੋ ਜਾਣਨ ਵਾਲਾ ਹੈ। ਮਨ ਸੋਚ ਜਾਂ ਵਿਚਾਰ ਮੰਡਲ ਵਿੱਚ ਵੱਸਦਾ ਹੈ, ਪਰ ਇਹ ਅਨੇਕਾਂ ਚਿੰਤਨ ਵਿੱਚ ਰਹਿੰਦਾ ਹੈ। ਜਿਸ ਸ਼ੈ ਨੂੰ ਤੁਸੀਂ ਸ਼ਾਸਤਰ ਪੜ੍ਹੇ ਲੋਕ ਬਿਰਤੀ ਕਹਿੰਦੇ ਹੋ, ਗਿਆਨ ਉਸ 'ਤੇ ਸਵਾਰ ਹੋ ਜਾਏ ਤਾਂ ਉਹ ਸਾਈਂ ਦੇ ਦੇਸ਼ ਵੱਲ ਰੁੱਖ ਕਰੇ। ਉਹ ਦੇਸ਼ ਦੇ ਰੰਗ ਰਸ ਦੇ ਪਰਛਾਵੇਂ ਆਪਣੇ ਵਿੱਚ ਲਵੇ ਤਾਂ ਸਫਲ ਗਿਆਨ ਦਾ ਫਲ ਲੱਗੇ। ਇਹ ਹੋ ਨਹੀਂ ਸਕਦਾ ਜਦ ਤੱਕ ਕਿ ਮਨ ਜੋ ਅਨੇਕ ਚਿੰਤਨ ਵਿੱਚ ਰਹਿੰਦਾ ਹੈ ਇੱਕ ਚਿੰਤਨ ਵਿੱਚ ਨਾ ਆਵੇ। ਹਰ ਪ੍ਰਾਣੀ ਦਾ ਮਨ ਦਿਨੇ ਰਾਤ ਜਾਗਦੇ ਸੁੱਤੇ ਕੰਮ ਕੇ ਵਿਹਲੇ ਹਰ ਹਾਲ ਸੋਚਾਂ ਵਿੱਚ ਹੈ, ਅਰਥਾਤ ਵਿਹਲੇ ਅਤੇ ਨਿਕੰਮੇ ਚਿੰਤਨ ਵਿੱਚ ਹੈ। ਇਹ ਅਨੇਕ ਚਿੰਤਨ ਮਨ ਦਾ ਖਿੰਡਾਓ ਹੈ, ਮਨ ਦਾ ਖਿੰਡਾਓ ਕਮਜ਼ੋਰੀ ਹੈ। ਜੁੜਨਾ ਇਕਾਗਰ ਹੋਣਾ ਇਹ ਸੱਤਿਆ ਹੈ ਮਨ ਦੀ। ਜੋ ਮਨ ਜੁੜਦਾ ਹੈ ਉਹ ਸੱਤਿਆਵਾਨ ਹੁੰਦਾ ਹੈ, ਜੋ ਸੱਤਿਆਵਾਨ ਹੁੰਦਾ ਹੈ ਉਹ ਤਾਂ ਉੱਠਦਾ ਹੈ। ਜੁੜਨ ਵਾਲਾ ਮਨ ਨਿਰਮਲ ਵੀ ਹੋਣਾ ਚਾਹੀਏ। ਜੋ ਨਿਰਮਲ ਹੈ ਅਤੇ ਜੋ ਉੱਚਾ ਉੱਠਦਾ ਹੈ ਉਹ ਮਨ ਤੋਂ ਨਿਰਮਲ ਬੁੱਧੀ ਵਿੱਚ ਅਤੇ ਨਿਰਮਲ ਬੁੱਧੀ ਤੋਂ ਸੁੱਧ ਵਿੱਚ ਅੱਪੜਦਾ ਹੈ। ਸੁੱਧ ਵਾਲੇ ਨੂੰ ਸਗਲ ਭਵਨ ਕੀ ਸੁੱਧ ਪ੍ਰਾਪਤ ਹੁੰਦੀ ਹੈ। ਉਹ ਸਾਖੀ ਪਦ ਵਿੱਚ ਦ੍ਰਿਸ਼ਟਾ ਦਸ਼ਾ ਵਿੱਚ ਹਾਲਤ ਫਾਇਲੀਅਤ ਵਿੱਚ ਅਨੁਭਵ ਕਰਦਾ ਹੈ ਆਪੇ ਨੂੰ ਸਰੀਰ ਤੋਂ ਮਨ ਤੋਂ ਵੱਖਰਾ ਅਤੇ ਸਾਈ ਨਾਲ ਲਿਵ ਵਿੱਚ ਲਗਾਤਾਰੀ ਮੇਲ ਵਿੱਚ। ਫਿਰ ਉਹ ਕਿਸੇ ਆਨੰਦ ਵਿੱਚ ਜਾਂ ਖੇੜੇ ਵਿੱਚ ਰਹਿੰਦਾ ਹੈ। ਹਾਂ ਪੰਡਿਤ ਜੀ, ਜਗਤ ਦਾ ਮੇਲ ਜਿਸ ਦਾ ਇਹ ਸਾਰਾ ਖੇਲ ਹੈ ਸਾਈਂ ਮਾਲਕ ਆਤਮ ਸੱਤਿਆ ਜੋ ਹੈ ਸੇ ਅੱਖਾਂ ਦਾ ਵਿਸ਼ਾ ਨਹੀਂ ਪਰ ਸਾਡੇ ਆਪੇ ਦੇ ਸੁੱਧ ਮੰਡਲ ਦੇ ਦ੍ਰਿਸ਼ਟਾ ਪਾਸੇ ਵੱਲ ਅਨੁਭਵ ਨਾਲ ਪ੍ਰਤੀਤ ਹੁੰਦਾ ਹੈ। ਸੋ ਇਸ ਸਰੀਰ ਦਾ ਤਿਆਗ, ਇਸ ਦੀਆਂ ਕੁਦਰਤੀ ਅਤੇ ਵਿਹਿਤ ਭੁੱਖਾਂ ਦਾ ਤਿਆਗ ਉਸ ਦਾ ਮਾਰਗ ਨਹੀਂ, ਨਾ ਹੀ ਫੋਕੇ ਜਪ ਤਪ ਤਿਆਗ ਸੰਨਿਆਸ ਆਦਿ ਦਿਲਗੀਰੀ ਅਤੇ ਦਿਲ ਢਾਉਣ ਵਾਲੇ ਕਰਮ ਵਿੱਚ ਪੈ ਕੇ ਇਸ ਨਾਲ ਰੁਸਣਾ ਮਾਰਗ ਹੈ। ਰਸਤਾ ਇਹ ਹੈ ਕਿ ਇਸ ਸਰੀਰ ਦੀਆਂ ਭੁੱਖਾਂ ਲੋੜਾਂ ਜੋ ਹਨ ਉਹਨਾਂ ਲਈ ਸਾਈਂ ਨੇ ਸਾਨੂੰ ਅਕਲ ਦਿੱਤੀ ਹੈ। ਇਹਨਾਂ ਲੋੜਾਂ ਨੂੰ ਅਕਲ ਨਾਲ ਤੋਲ ਕੇ ਸੰਜਮ ਨਾਲ ਪੂਰੀ ਕਰੀਏ, ਪਸ਼ੂ ਦੀ ਮੱਤ ਵਾਂਗੂ ਨਹੀਂ ਜੋ ਬੇਵੱਸਾ ਆਪਣੀ ਚੰਗੀ ਲੱਗੀ ਵੱਲ ਉੱਠ ਦੌੜਦਾ ਹੈ, ਪਰ ਬੁੱਧੀ ਨਾਲ ਇਹਨਾਂ ਭੁੱਖਾਂ ਨੂੰ ਵਿਹਿਤ ਤਰੀਕੇ ਨਾਲ ਪੂਰਾ ਕਰੀਏ। ਬੁੱਧੀ ਨੂੰ ਪੁੱਛੋ ਸੱਚਮੁੱਚ ਚੰਗਾ ਕੀ ਹੈ, ਸੋ ਕਰੋ। ਫਿਰ ਨਾਮ ਜਪੋ, ਨਾਮ ਸਿਮਰਨ ਨਾਲ ਇਸ ਸਰੀਰ ਵਿੱਚ ਵਸ ਰਹੀ ਬੁੱਧੀ ਲਿਵ ਮੰਡਲ ਵਿੱਚ ਜਾਂਦੀ ਹੈ। ਨਾਮ ਨਾਲ ਅਨੇਕ ਚਿੰਤਨ ਤੋਂ ਇੱਕ ਚਿੰਤਨ ਵਿੱਚ, ਹਾਂ ਇੱਕ ਵਿਆਪਕ ਜੋਤ ਦੇ ਚਿੰਤਨ ਵਿੱਚ ਆ ਜਾਈਦਾ ਹੈ। ਇੱਕ ਚਿੰਤਨ ਜਿਉਂ ਜਿਉਂ ਵਧੇਗਾ ਸੱਤਿਆ ਵਧੇਗੀ, ਦ੍ਰਿਸ਼ਟੀ ਖੁੱਲੇਗੀ, ਪ੍ਰਤੀਤ ਹੋਵੇਗਾ ਕਿ ਸਿਮਰਨ ਦੇ ਮੂਲ ਦਾ ਅਰਥ ਹੈ ਯਾਦ ਕਰਨਾ, ਪ੍ਰਸੰਨ ਹੋਣਾ, ਪਿਆਰ ਕਰਨਾ ਸਿਮਰਨ ਦਾ ਫਲ ਹੈ, ਬਿਰਤੀ ਦਾ ਉਦੇ ਹੋਣਾ। ਸਿਮਰਦੇ ਹਾਂ ਸਾਈਂ ਨੂੰ, ਉਸ ਨਾਲ ਪਿਆਰ ਉਪਜਦਾ ਹੈ, ਉਹ ਆਨੰਦ ਸਰੂਪ ਹੈ। ਉਸ ਨੂੰ ਪਿਆਰ ਬਿਰਤੀ ਨਾਲ ਸਿਮਰਿਆਂ ਆਨੰਦ ਆਉਂਦਾ ਹੈ। ਨਾਨੂੰ ਹੋਰ ਸ਼ਰਧਾ ਵਿੱਚ ਭਰ ਕੇ ਮਿਹਰ ਕਰੋ ਅਤੇ ਇਹ ਦਾਤ ਬਖਸ਼ੋ, ਚਰਨੀ ਲਾਓ। ਤਦ ਗੁਰੂ ਜੀ ਨੇ ਮਿਹਰ ਕਰਕੇ ਨਾਮਦਾਨ ਬਖਸ਼ਿਆ। ਇਸ ਟਿਕਾਣੇ ਸਤਿਗੁਰੂ ਜੀ ਦੇ ਮਾਰਗ 'ਤੇ ਅਨੇਕਾਂ ਲੋਕੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।